SBS Radio.
ਪਿਆਰੇ ਦੋਸਤੋ, SBS ਦੇ ਸਿਡਨੀ ਸਟੂਡੀਓ 'ਚ ਸਾਡੇ ਇਸ ਵੇਲੇ ਮਹਿਮਾਨ ਬਣ ਕੇ ਆਏ ਨੇ ਨਵਪ੍ਰੀਤ ਕੌਰ ਆਹਲੂਵਾਲੀਆ। PhD ਸਟੂਡੈਂਟ ਨੇ, ਇੱਥੇ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਇੱਕ ਬੜੇ ਵਧੀਆ ਸਾਇੰਸ ਦੇ ਪ੍ਰੋਜੈਕਟ 'ਤੇ ਕੰਮ ਕਰ ਰਹੇ ਆ। ਹਾਂਜੀ ਨਵਪ੍ਰੀਤ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਜੀ, ਸਭ ਤੋਂ ਪਹਿਲਾਂ ਤਾਂ ਆਪਣੇ ਇੱਕ ਸਾਇੰਸਦਾਨ ਦੇ ਪ੍ਰੋਫਾਈਲ ਬਾਰੇ ਹੀ ਦੱਸੋ। UTS ਯੂਨੀਵਰਸਿਟੀ, ਤੁਸੀਂ PhD ਕਰ ਰਹੇ ਹੋ ਕਲਾਈਮੇਟ ਦੇ ਖੇਤਰ 'ਚ, ਬੜਾ ਇੱਕ ਅਹਿਮ ਮੁੱਦਾ ਕਲਾਈਮੇਟ ਚੇਂਜ ਅੱਜ ਦੀ ਦੁਨੀਆ ਦਾ।
ਹਾਂਜੀ, ਤਾਂ ਮੈਂ ਪਹਿਲਾਂ ਮਾਸਟਰਸ ਇਨ ਬਾਇਓਟੈਕਨੋਲੋਜੀ ਕੀਤੀ ਫਰੋਮ ਥਾਪਰ ਯੂਨੀਵਰਸਿਟੀ, ਅਤੇ ਫਿਰ ਉਹ ਤੋਂ ਬਾਅਦ ਮੈਂ ਇੱਥੇ PhD ਅਪਲਾਈ ਕਰਦੀ ਸੀਗੀ ਡਿਫਰੈਂਟ ਯੂਨੀਵਰਸਿਟੀਜ਼ 'ਚ, ਅਤੇ ਜਦੋਂ ਮੈਨੂੰ UTS 'ਚ ਅਪਰਚੁਨਿਟੀ ਮਿਲੀ ਤਾਂ ਮੈਂ ਇੱਥੇ ਆਈ, ਅਤੇ ਮੈਨੂੰ ਇਹਦੇ ਲਈ PhD ਲਈ ਸਕੋਲਰਸ਼ਿਪ ਔਫਰ ਹੋਈ, ਨਹੀਂ ਤਾਂ ਅਦਰਵਾਈਜ਼ PhD ਕਰਨੀ ਬਹੁਤ ਔਖੀ ਹੁੰਦੀ ਆ ਵਿਦਆਊਟ ਸਕੋਲਰਸ਼ਿਪ। ਅਤੇ ਕਲਾਈਮੇਟ ਚੇਂਜ ਕਲੱਸਟਰ ਦੇ ਵਿੱਚ ਅਸੀਂ ਡਿਫਰੈਂਟ ਕਲਾਈਮੇਟ ਰਿਲੇਟਿਡ ਰਿਸਰਚ ਕਰ ਰਹੇ ਹਾਂ। ਜਿਵੇਂ ਇੱਕ ਗਰੁੱਪ ਹੈ ਉਹ ਕੋਰਲ ਰਿਸਰਚ 'ਤੇ ਕਰ ਰਿਹਾ, ਜਿਵੇਂ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਕੋਰਲ ਬਲੀਚਿੰਗ ਹੋ ਰਹੀ ਆ, ਜਿਹੜੀ ਗ੍ਰੇਟ ਬੈਰੀਅਰ ਰੀਫ 'ਤੇ ਮੇਨ ਮੁੱਦਾ ਹੈ, ਅਤੇ ਉਹਦੇ ਲਈ ਵੀ ਬਲੀਚਿੰਗ ਆਪਾਂ ਕਿਵੇਂ ਰੋਕ ਸਕਦੇ ਹਾਂ। ਅਤੇ ਉਹ ਤੋਂ ਬਾਅਦ ਸਾਡਾ ਗਰੁੱਪ ਹੈ ਉਹ ਮੇਨਲੀ ਐਲਗੀ 'ਤੇ ਕੰਮ ਕਰ ਰਿਹਾ, ਅਤੇ ਐਲਗੀ ਤੋਂ ਬਾਇਓਫਿਊਲ ਪ੍ਰੋਡਕਸ਼ਨ, ਜਿਵੇਂ ਤੁਹਾਨੂੰ ਪਤਾ ਪੈਟਰੋਲੀਅਮ ਕ੍ਰਾਈਸਿਸ ਚੱਲ ਰਹੇ ਹਾਂ, ਅਤੇ ਆਪਾਂ ਐਲਗੀ ਤੋਂ ਬਾਇਓਫਿਊਲ ਬਣਾ ਕੇ ਉਹਨੂੰ ਕਿਵੇਂ ਉਹ ਕ੍ਰਾਈਸਿਸ ਨੂੰ ਖਤਮ ਕਰ ਸਕਦੇ ਹਾਂ। ਅਤੇ ਮੇਰਾ ਗਰੁੱਪ ਜਿਹੜਾ ਹੈਗਾ ਮੇਨ, ਜਿਸ 'ਚ ਮੈਂ ਕੰਮ ਕਰ ਰਹੀ ਹਾਂ, ਉਹਦੇ ਵਿੱਚ ਆਪਾਂ ਐਲਗੀ ਤੋਂ ਬਾਇਓਫਾਰਮਾਸਿਊਟੀਕਲਸ ਪ੍ਰੋਡਕਸ਼ਨ ਕਰ ਰਹੇ ਹਾਂ, ਅਤੇ ਐਲਗੀ ਤੋਂ ਕਿਵੇਂ ਮੈਡੀਸਨਸ ਪ੍ਰੋਡਿਊਸ ਕੀਤੀਆਂ ਜਾ ਸਕਦੀਆਂ ਨੇਗੀਆਂ, ਜੋ ਕਿ ਇੱਕ ਬਹੁਤ ਹੀ ਚੀਪ ਤਰੀਕਾ ਮੈਡੀਸਨਸ ਪ੍ਰੋਡਿਊਸ ਕਰਨ ਦਾ।
ਜੀ, ਅਤੇ ਸਾਡੇ ਸੁਣਨ ਵਾਲਿਆਂ ਦੀ ਜਾਣਕਾਰੀ ਲਈ ਮੈਂ ਦੱਸਦੇ ਹਾਂ ਕਿ ਨਵਪ੍ਰੀਤ ਦੀਆਂ ਬਹੁਤੀਆਂ ਗੱਲਾਂ ਸ਼ਾਇਦ ਉਹਨਾਂ ਦੇ ਸਿਰ ਦੇ ਉੱਤੋਂ ਦੀ ਲੰਘਦੀਆਂ ਹੋਣ। ਨਵਪ੍ਰੀਤ ਪਹਿਲਾਂ ਵੀ ਮੈਨੂੰ ਦੱਸ ਰਹੀ ਸੀ ਕਿ ਸਾਇੰਸ ਦੇ ਕੁਛ ਅੱਖਰ ਇਹੋ ਜਿਹੇ ਆ ਜਿਨ੍ਹਾਂ ਦੀ ਪੰਜਾਬੀ ਬਣਨੀ ਸੌਖੀ ਨਹੀਂ, ਅਤੇ ਜੇ ਉਹਨਾਂ ਦੀ ਪੰਜਾਬੀ ਲੈਣ ਜਾਈਏ ਤਾਂ ਗੱਲ ਵੀ ਭੁੱਲ ਜਾਂਦੀ ਆ। ਐਲਗੀ ਇੱਕ ਕਿਸਮ ਦੀ ਕਾਈ ਆ, ਨਹਿਰਾਂ ਦੇ ਕੰਢਿਆਂ 'ਤੇ ਉਹ ਜਿਹੜੀ ਹਰੀ ਹਰੀ ਜਿਲਵ ਜੀ ਜੰਮੀ ਹੁੰਦੀ ਆ, ਅਤੇ ਉਹਦੇ ਬੜੇ ਲਾਭ ਨੇ, ਉਹ ਤੋਂ ਬੜੀਆਂ ਸਾਰੀਆਂ ਚੀਜ਼ਾਂ ਬਣਦੀਆਂ ਨੇ, ਅਤੇ ਉਹਨਾਂ ਦੇ ਜਿਹੜੇ ਫਾਇਦੇ ਆ ਉਹ ਆਮ ਲੋਕਾਂ ਤੱਕ ਕਿਵੇਂ ਪਹੁੰਚਦੇ ਕੀਤੇ ਜਾ ਸਕਦੇ ਆ, ਉਹਦੇ ਤੋਂ ਕੀ ਕੋਈ ਦਵਾਈਆਂ ਬਣਾਈਆਂ ਜਾ ਸਕਦੀਆਂ, ਇਹੋ ਜਿਹੇ ਕੰਮਾਂ ਕਾਰਾਂ 'ਚ UTS ਦਾ ਇਹ ਡਿਪਾਰਟਮੈਂਟ ਲੱਗਿਆ ਹੋਇਆ, ਅਤੇ ਨਵਪ੍ਰੀਤ ਦੇ ਪ੍ਰੋਜੈਕਟ ਦਾ ਵੀ ਇਹੀ ਫੋਕਸ ਹੈ। ਨਵਪ੍ਰੀਤ, ਥੋੜ੍ਹਾ ਜਿਹਾ ਆਪਣੇ ਵਜ਼ੀਫੇ ਬਾਰੇ ਦੱਸੋ, ਕਿਉਂਕਿ ਯੂਨੀਵਰਸਿਟੀ ਦੀਆਂ ਇੱਥੇ ਫੀਸਾਂ ਬੜੀਆਂ, ਵਿਦਿਆਰਥੀ ਉਸ ਗੱਲ ਨੂੰ ਲੈ ਕੇ ਅਕਸਰ ਚਿੰਤਤ ਰਹਿੰਦੇ ਆ।
ਹਾਂਜੀ ਬਿਲਕੁਲ, ਤਾਂ ਮੈਨੂੰ UTS ਦੇ ਵਿੱਚ PhD ਲਈ UTS IRS ਸਕੋਲਰਸ਼ਿਪ ਔਫਰ ਹੋਈ, ਜੋ ਮੇਰੀ ਲਿਵਿੰਗ ਕੋਸਟ ਸਾਰੀ ਕਵਰ ਕਰਦੀ ਆ, ਅਤੇ ਕਿਉਂਕਿ PhD ਦੇ ਵਿੱਚ ਇਹ ਫੁੱਲ ਟਾਈਮ ਇੱਕ ਪ੍ਰੋਜੈਕਟ ਹੁੰਦਾ, ਤਾਂ ਤੁਹਾਨੂੰ ਹੋਰ ਕੋਈ ਕੈਜੂਅਲ ਜੋਬਸ ਕਰਨੀਆਂ ਪੋਸੀਬਲ ਨਹੀਂ ਹੁੰਦੀਆਂ। ਅਤੇ ਉਹ ਤੋਂ ਬਾਅਦ ਜਿਹੜੀ ਮੇਰੀ ਟਿਊਸ਼ਨ ਫੀ ਆ ਉਹ ਫੁੱਲੀ UTS ਪ੍ਰੈਜ਼ੀਡੈਂਟ ਸਕੋਲਰਸ਼ਿਪ ਕਵਰ ਕਰਦੀ ਆ, ਅਤੇ ਦੋ ਸਕੋਲਰਸ਼ਿਪ ਮੈਨੂੰ UTS ਨੇ ਪ੍ਰੋਵਾਈਡ ਕੀਤੀਆਂ ਨੇ PhD ਕਰਨ ਲਈ। ਅਤੇ ਉਹ ਤੋਂ ਇਲਾਵਾ ਟੀਚਿੰਗ ਵੀ ਅਸੀਂ ਕਰ ਸਕਦੇ ਹਾਂ, ਅਤੇ ਸਾਨੂੰ ਟੀਚਿੰਗ ਹੁੰਦੀ ਹੈ ਕਿ ਐਜ਼ ਅ ਟਿਊਟੋਰੀਅਲ ਜਾਂ ਸਮਥਿੰਗ, ਤਾਂ ਉਹਦੇ ਲਈ ਵੀ ਸਾਨੂੰ ਫਿਰ ਐਕਸਟਰਾ ਪੇ ਮਿਲਦੀ ਆ, ਜੋ ਕਿ ਮਤਲਬ ਵਧੀਆ।
ਸਵਾਲ ਮੇਰੇ ਪੁੱਛਣ ਦਾ ਮਤਲਬ ਇਹ ਸੀ, ਕਿਉਂਕਿ ਬਹੁਤ ਸਾਰੇ ਇੱਥੇ ਵਿਦਿਆਰਥੀ ਨੇ ਜਿਹੜੇ PhD ਕਰਨ ਦੀ ਮਨਸ਼ਾ ਰੱਖਦੇ ਹੋਣਗੇ, ਉਹ ਗੱਲ ਵੱਖਰੀ ਹੈ ਕਿ ਕੁੱਕਰੀ ਦੀ ਜ਼ਿਆਦਾ ਚੜ੍ਹਾਈ ਲੋਕ ਉਹੀ ਕੋਰਸ ਕਰਦੇ ਆ ਜਿਹੜੇ ਪਾਸੇ ਨੂੰ PR ਮਿਲਦੀ ਆ, PR ਵਾਲਾ ਰਾਹ ਸਿੱਧਾ ਹੁੰਦਾ। PR ਤਾਂ ਸਾਇੰਸਦਾਨਾਂ ਲਈ ਤਾਂ ਹੋਣੀ ਹੀ ਹੋਣੀ ਆ।
ਹਾਂਜੀ ਹਾਂਜੀ ਬਿਲਕੁਲ, ਜੇ ਤੁਸੀਂ PhD ਪ੍ਰੋਪਰ ਤਰੀਕੇ ਨਾਲ, ਵਧੀਆ ਤਰੀਕੇ ਨਾਲ ਤੁਸੀਂ ਡਿਗਰੀ ਲੈਂਦੇ ਹੋ, ਉਹ ਤੋਂ ਬਾਅਦ ਤੁਹਾਨੂੰ ਉਹੀ ਸਟਰੀਮ ਦੇ ਵਿੱਚ ਤੁਹਾਨੂੰ ਪੋਸਟ ਡੋਕ ਆਪਸ਼ਨ 2 ਸਾਲ ਦਾ ਕੰਟਰੈਕਟ ਮਿਲਦਾ, ਜਾਂ ਕਿਸੇ ਹੋਰ ਮਤਲਬ ਸੇਮ ਸਟਰੀਮ ਦੇ ਵਿੱਚ ਤੁਹਾਨੂੰ ਕਿਸੇ ਕੰਪਨੀ 'ਚ 2 ਸਾਲ ਦਾ ਜੋਬ ਕੰਟਰੈਕਟ ਮਿਲਦਾ, ਤਾਂ ਤੁਸੀਂ ਉਹ ਤੋਂ ਬਾਅਦ ਡਾਇਰੈਕਟਲੀ PR ਅਪਲਾਈ ਕਰ ਸਕਦੇ ਹੋ।
ਜੇ ਕਿਸੇ ਨੂੰ ਵਜ਼ੀਫਾ ਨਹੀਂ ਮਿਲਦਾ, ਕਈ ਵਾਰ ਪ੍ਰੋਫਾਈਲ ਓਡਾ ਵਧੀਆ ਨਹੀਂ ਹੁੰਦਾ, ਓਡਾ ਚੰਗਾ ਨਹੀਂ ਹੁੰਦਾ, ਤਾਂ ਕਿੰਨੀ ਕੁ ਫੀਸ ਲੱਗਦੀ ਹੈ 1 ਸਾਲ ਦੀ? ਮੇਰਾ ਖਿਆਲ 3-4 ਸਾਲ ਫੀਸ ਦੇਣੀ ਖਾਲਾ ਜੀ ਦਾ ਵਾੜਾ ਨਹੀਂ।
ਹਾਂਜੀ ਨਹੀਂ, ਫਿਰ ਤਾਂ ਬਹੁਤ ਔਖਾ, ਕਿਉਂਕਿ PhD ਦੀ ਫੀਸ ਬਹੁਤ ਹਾਈ ਹੈ, ਬਟ ਆਈ ਥਿੰਕ ਪਰ ਸਮੈਸਟਰ ਇਹਦੀ ਨੀਅਰ ਅਬਾਊਟ $16,000 ਹੈਗੀ ਆ।
ਸੋ 32 ਤੋਂ $35,000 ਦੇ ਆਸ ਪਾਸ ਆਪਾਂ ਦੇਖ ਰਹੇ ਹਾਂ।
ਹਾਂਜੀ ਹਾਂਜੀ, ਫਿਰ ਇਹ ਇਕੱਲੀ ਟਿਊਸ਼ਨ ਫੀ ਆ, ਅਤੇ ਫਿਰ ਉਹ ਤੋਂ ਬਾਅਦ ਬਾਕੀ ਹੋਰ ਫੰਡਸ ਨੇਗੇ ਜਿਹੜੇ ਤੁਹਾਨੂੰ ਹੋਰ ਵੀ ਦੇਣੇ ਪੈਂਦੇ ਆ, ਨੀਅਰ ਅਬਾਊਟ 10,000 ਹੋਰ ਨੇਗੇ, ਤਾਂ PhD ਵਿਦਆਊਟ ਸਕੋਲਰਸ਼ਿਪ ਬਹੁਤ ਔਖੀ ਹੈ। ਨਹੀਂ, ਮੈਂ ਨਹੀਂ ਰਿਕਮੈਂਡ ਕਰੂੰਗੀ, ਕਿਉਂਕਿ PhD ਦੇ ਨਾਲ ਤੁਸੀਂ ਹੋਰ ਕੋਈ ਜੋਬ ਵੀ ਨਹੀਂ ਕਰ ਸਕਦੇ ਜੇ ਤੁਹਾਨੂੰ ਸਕੋਲਰਸ਼ਿਪ ਨਹੀਂ ਮਿਲਦੀ।
ਟੇਕਸ ਯੂ ਆਊਟ ਆਫ ਯੂ।
ਯੈਸ, ਦੈਟਸ ਡੈਫੀਨੇਟਲੀ ਟਰੂ।
ਬੜੀ ਚੈਲੰਜਿੰਗ ਆ।
ਬਹੁਤ ਚੈਲੰਜਿੰਗ ਹੈ, ਹਾਂਜੀ।
ਸਮੱਸਿਆ ਆਉਂਦੀ ਹੈ, ਕਿਉਂਕਿ ਤੁਹਾਨੂੰ ਆਪਣਾ ਫੋਕਸ ਵੀ ਕਰਨਾ ਪੈਣਾ, ਦਿਨ ਰਾਤ ਇੱਕ ਕਰਨੀ ਪੈਣੀ ਹੈ।
ਬਿਲਕੁਲ, ਕਿਉਂਕਿ ਇਹਦੇ ਵਿੱਚ ਤੁਹਾਡੇ 'ਚ ਬਹੁਤ ਮੈਂਟਲ ਪ੍ਰੈਸ਼ਰ ਹੁੰਦਾ ਉਹਨੂੰ ਕੰਪਲੀਟ ਕਰਨ ਦਾ, ਹੈ ਨਾ ਜੀ। ਅਤੇ ਮਤਲਬ ਇਹ ਫੁੱਲ ਟਾਈਮ ਇੱਕ ਤਰੀਕੇ ਨਾਲ ਜੋਬ ਹੈ, ਤਾਂ ਵਿਦਆਊਟ ਸਕੋਲਰਸ਼ਿਪ ਇਹ ਪੋਸੀਬਲ ਨਹੀਂ ਹੈਗੀ
ਜੀ। ਤਾਂ ਥੋੜ੍ਹਾ ਜਿਹਾ ਦੱਸੋ ਸਾਨੂੰ ਫਿਰ ਯੂਨੀਵਰਸਿਟੀ ਦੇ ਪ੍ਰੋਫਾਈਲ ਬਾਰੇ ਵੀ। UTS ਸਪੋਰਟ ਕਰਦੀ ਆ, ਤੁਸੀਂ ਬਾਹਰਲੇ ਦੇਸ਼ਾਂ ਜਾ ਕੇ ਕਾਨਫਰੰਸਾਂ ਵੀ ਅਟੈਂਡ ਕਰਦੇ ਹੋਵੋਗੇ ਵੱਖੋ ਵੱਖਰੇ ਸਾਇੰਸਦਾਨਾਂ ਨਾਲ, ਜਾਂ ਤੁਹਾਡੀਆਂ ਕੋਈ ਕੋਲੈਬਰੇਸ਼ਨਸ ਹੋਣ?
ਹਾਂਜੀ ਬਿਲਕੁਲ ਆ, ਮੈਂ ਜੁਲਾਈ ਦੇ ਵਿੱਚ ਯੂ ਐੱਸ ਜਾ ਕੇ ਆਈ ਹਾਂ ਕਾਨਫਰੰਸ ਲਈ। ਫਿਲਾਡੈਲਫੀਆ 'ਚ ਕਾਨਫਰੰਸ ਸੀਗੀ ਅਤੇ ਉੱਥੇ ਅਲੱਗ ਅਲੱਗ ਕੰਟਰੀਜ਼ 'ਤੇ ਮਤਲਬ ਮੈਨੂੰ ਸਾਇੰਟਿਸਟ ਮਿਲੇ ਅਤੇ ਕੋਲੈਬੋਰੇਸ਼ਨਸ ਲਈ ਅਸੀਂ ਗੱਲ ਕੀਤੀਆਂ ਅਤੇ ਹੋਰ ਵੀ ਜੋਬ ਬਿਕੋਜ਼ ਮੈਂ ਫਾਈਨਲ ਈਅਰ 'ਚ ਹਾਂ ਅਤੇ ਹੋਰ ਵੀ ਉੱਥੇ ਜੋਬ ਅਪਰਚੁਨਿਟੀਜ਼ ਦੀਆਂ ਗੱਲ ਹੋਈਆਂ। ਅਤੇ ਇੱਥੇ ਯੂਨੀਵਰਸਿਟੀ ਦੇ ਕੁਇਨਸਲੈਂਡ ਦੇ ਵਿੱਚ ਵੀ ਕੋਲੈਬੋਰੇਸ਼ਨਸ ਹੈ ਤਾਂ ਹਮੇਸ਼ਾ ਕੋਲੈਬੋਰੇਸ਼ਨ ਲਈ ਬਹੁਤ ਇਨਕਰੇਜ ਕਰਦੇ ਨੇ। ਜਿਹੜੀ ਚੀਜ਼ ਯੂਨੀਵਰਸਿਟੀ 'ਚ ਨਹੀਂ ਹੋ ਸਕਦੀ ਉਹ ਅਸੀਂ ਕਿਤੇ ਹੋਰ ਯੂਨੀਵਰਸਿਟੀ 'ਚ ਜੇ ਉਹ ਹੈਗੀ ਆ ਅਵੇਲੇਬਿਲਿਟੀ ਤਾਂ ਉੱਥੇ ਜਾ ਕੇ ਅਸੀਂ ਕਰ ਸਕਦੇ ਹਾਂ।
ਅਤੇ ਉੱਥੇ ਫਿਰ ਜਿਹੜੀ ਯੂ ਐੱਸ ਏ ਤੁਸੀਂ ਜਾ ਕੇ ਆਏ ਹੋ ਉੱਥੇ ਪੋਸਟਰ ਪ੍ਰੈਜੈਂਟੇਸ਼ਨ ਸੀ ਜਾਂ ਓਰਲ ਸੀ ਤੁਹਾਡੀ?
ਮੇਰੀ ਦੋਨੋਂ ਸੀਗੀਆਂ ਜੀ, ਪੋਸਟਰ ਓਰਲ ਪ੍ਰੈਜੈਂਟੇਸ਼ਨ ਸੀਗੀਆਂ। ਤਾਂ ਉਹਦਾ ਬਹੁਤ ਵਧੀਆ ਫੀਡਬੈਕ ਮਿਲਿਆ ਕਿਉਂਕਿ ਹਰ ਫੀਲਡ 'ਤੇ ਉੱਥੇ ਸਾਇੰਟਿਸਟ ਹੁੰਦੇ ਨੇ, ਬਹੁਤ ਕੰਸਟਰਕਟਿਵ ਉਹਨਾਂ ਨੇ ਥੀਸਿਸ ਬਾਰੇ ਦੱਸਿਆ ਵੀ ਅੱਗੇ ਕੀ ਕਰ ਸਕਦੇ ਹਾਂ ਜਾਂ ਜਿੱਥੇ ਮੈਂ ਸਟਰੱਕ ਹਾਂ ਤਾਂ ਉਹਨੂੰ ਤੁਸੀਂ ਕਿਵੇਂ ਅੱਗੇ ਵਧਾ ਸਕਦੇ ਹੋ, ਸਾਰੀਆਂ ਗੱਲਾਂ ਅਸੀਂ ਡਿਸਕਸ ਕੀਤੀਆਂ ਉੱਥੇ।
ਅਤੇ ਨਵਪ੍ਰੀਤ, ਸਾਇੰਸ ਦੇ ਖੇਤਰ 'ਚ ਇੱਕ ਬੜੀ ਵੱਡੀ ਸਮੱਸਿਆ ਆਉਂਦੀ ਹੈ ਕਿ ਜੋ ਕੁਛ ਆਪਾਂ ਲੈਬੋਰਟਰੀ 'ਚ ਕਰਦੇ ਹਾਂ ਉਹ ਆਮ ਲੋਕਾਂ ਤੱਕ ਉਹਦਾ 2% ਵੀ ਨਹੀਂ ਪਹੁੰਚਦਾ। ਜਾਂ ਕਹਿ ਲਓ ਜਿਹੜੇ ਹੁਣ ਆਪਾਂ ਜੇ ਮੈਡੀਸਨ ਦੀ ਉਹ ਗੱਲ ਕਰੀਏ, ਦਵਾਈਆਂ ਬਣਦੀਆਂ, ਐਕਸਪੈਰੀਮੈਂਟਲ ਮੈਡੀਸਨ ਦੀ ਗੱਲ ਕਰੀਏ ਤਾਂ ਤਕਰੀਬਨ ਸਿਰਫ 1% ਚੀਜ਼ਾਂ ਹੋਣਗੀਆਂ ਜਿਹੜੀਆਂ ਫਾਈਨਲ ਸਟੇਜਸ 'ਤੇ ਜਾ ਕੇ ਦਵਾਈਆਂ ਬਣਦੀਆਂ। ਉਸ ਗੱਲ ਨੂੰ ਲੈ ਕੇ ਕਦੇ ਮਨ 'ਚ ਵੀ ਇਹ ਤਾਂ ਲੈਬੋਰਟਰੀ ਦਾ ਮਾਮਲਾ, ਕੱਲ੍ਹ ਨੂੰ ਪਤਾ ਨਹੀਂ ਇਹ ਦੁਨੀਆ ਤੱਕ ਗੱਲ ਪਹੁੰਚਣੀ ਹੈ ਨਹੀਂ ਪਹੁੰਚਣੀ ਆ, ਉਸ ਗੱਲ ਨੂੰ ਲੈ ਕੇ ਮੋੜਦੇ ਹਾਂ ਤਾਂ ਕਦੇ ਬੋਝ ਤਾਂ ਨਹੀਂ ਮਹਿਸੂਸ ਕੀਤਾ ਜਾਂ ਸਿਰਫ PhD ਕਰਨਾ ਹੀ ਤੁਹਾਡਾ ਫੋਕਸ ਆ?
ਨਹੀਂ ਨਹੀਂ, PhD ਇਕੱਲਾ PhD ਕਰਨਾ ਫੋਕਸ ਨਹੀਂ ਹੈਗਾ ਕਿਉਂਕਿ PhD ਮਤਲਬ ਇੱਕ ਤੁਹਾਡਾ ਪੈਸ਼ਨ ਹੁੰਦਾ, ਜੋ ਤੁਸੀਂ ਮਤਲਬ ਜਿਸ ਚੀਜ਼ ਲਈ ਪੈਸ਼ਨ ਹੈ ਤੁਸੀਂ ਉਹ ਚੀਜ਼ ਕਰਦੇ ਹੋ, ਅਤੇ PhD ਤੁਸੀਂ ਕਰਦੇ ਹੋ ਕਿਉਂਕਿ ਤੁਸੀਂ ਸੁਸਾਇਟੀ 'ਚ ਕੋਈ ਚੇਂਜ ਦੇਖਣਾ ਚਾਹੁੰਦੇ ਹੋ। ਤਾਂ ਹੁਣ ਜਿਵੇਂ ਅਸੀਂ ਐਲਗੀ ਤੋਂ ਬਾਇਓਫਾਰਮਾਸਿਊਟੀਕਲ ਪ੍ਰੋਡਿਊਸ ਕਰਦੇ ਹਾਂ, ਇਹ ਇੱਕ ਕੈਂਸਰ ਟ੍ਰੀਟਮੈਂਟ ਲਈ ਯੂਜ਼ ਹੋ ਸਕਦੀ ਹੈ ਅਤੇ ਹੈਪੇਟਾਈਟਿਸ ਦੇ ਟ੍ਰੀਟਮੈਂਟ ਲਈ। ਪਰ ਮੋਸਟਲੀ ਤੁਸੀਂ ਦੇਖੋ ਮਾਰਕੀਟ 'ਚ ਜਿਹੜੀ ਇਹ ਡਰੱਗ ਅਵੇਲੇਬਲ ਹੈ ਉਹ ਬਹੁਤ ਜ਼ਿਆਦਾ ਕੋਸਟਲੀ ਆ, ਅਤੇ ਕਾਫੀ ਜਿਹੜੇ ਮਤਲਬ ਆਮ ਲੋਕ ਹੈ ਉਹਨੂੰ ਨਹੀਂ ਅਫੋਰਡ ਕਰ ਸਕਦੇ ਕਿਉਂਕਿ ਐਲਗੀ ਇੱਕ ਚੀਪ ਸੋਰਸ ਹੈ ਉਹਨੂੰ ਬਣਾਉਣ ਦਾ, ਤਾਂ ਕਰਕੇ ਅਸੀਂ ਉਹਨੂੰ ਯੂਟੀਲਾਈਜ਼ ਕਰ ਰਹੇ ਹਾਂ ਇੱਕ ਪਰੂਫ ਆਫ, ਐਟਲੀਸਟ ਜੇ ਮਾਰਕੀਟ 'ਚ ਆਉਣ ਨੂੰ ਬਹੁਤ ਟਾਈਮ ਲੱਗ ਜੂਗਾ ਬਟ ਇੱਕ ਪਰੂਫ ਆਫ ਕੋਨਸੈਪਟ ਤਾਂ ਦੇ ਰਿਹਾ, ਮੇ ਬੀ ਆਉਣ ਵਾਲੇ ਟਾਈਮ 'ਚ ਹੋ ਸਕਦਾ ਅਤੇ ਲੋਕ ਇਹਦੇ 'ਤੇ ਰਿਸਰਚ ਹੋਰ ਅੱਗੇ ਕਰ ਸਕਦੇ ਨੇਗੇ ਸੁਸਾਇਟੀ ਦੇ ਬੈਨੀਫਿਟ ਲਈ।
ਅਤੇ ਵੱਡੀ ਗੱਲ, ਇੱਕ ਸਿੰਥੈਟਿਕ ਜਾਂ ਆਰਟੀਫਿਸ਼ੀਅਲ ਚੀਜ਼ ਬਣਾਉਣ ਨਾਲ ਸੂਖਮ ਜੀਵਾਂ ਤੋਂ ਆਪਾਂ ਇਹਦੀ ਪ੍ਰੋਡਕਸ਼ਨ ਕਰ ਰਹੇ ਹਾਂ, ਆਪਣੀ ਪ੍ਰਯੋਗਸ਼ਾਲਾ 'ਚ ਤੁਸੀਂ ਉਹਦਾ ਇਨਵਾਇਰਮੈਂਟ ਕੰਟਰੋਲ ਕਰ ਸਕਦੇ ਹੋ, ਜੇ ਉਹ ਲਾਭਕਾਰੀ ਹੈ, ਗੁਣਕਾਰੀ ਹੈ ਤਾਂ ਉਹਨੂੰ ਸਕੇਲ ਅਪ ਵੀ ਕੀਤਾ ਜਾ ਸਕਦਾ, ਜਿਵੇਂ ਤੁਸੀਂ ਉਹਦੇ ਪ੍ਰੋਡਕਸ਼ਨ ਦੀਆਂ ਕਲਚਰ ਕੰਡੀਸ਼ਨਸ ਨੂੰ ਮੇਨਟੇਨ ਰੱਖਣਾ ਜਾਂ ਕਿਹੜੇ ਕਿਹੜੇ ਇਨਵਾਇਰਮੈਂਟ 'ਚ ਜ਼ਿਆਦਾ ਵਧੂਗੀ।
ਹਾਂਜੀ, ਜਿਵੇਂ ਹੁਣ ਮੈਂ ਐਲਗੀ 'ਤੇ ਕਰ ਰਹੀ ਹਾਂ ਤਾਂ ਅਸੀਂ ਉਹਦੇ ਡਿਫਰੈਂਟ ਡਿਫਰੈਂਟ ਟੈਂਪਰੇਚਰ ਦੇਖ ਰਹੇ ਹਾਂ ਕਿਉਂਕਿ ਮੇਨ ਪ੍ਰੋਬਲਮ ਇਹੀ ਹੈ ਕਿ ਜਿਹੜੀ ਅਸੀਂ ਉਸ ਤੋਂ ਮੈਡੀਸਨ ਪ੍ਰੋਡਿਊਸ ਕਰ ਰਹੇ ਹਾਂ ਉਹਦੀ ਈਲਡ ਬਹੁਤ ਘੱਟ ਹੈ ਇਸ ਟਾਈਮ 'ਤੇ, ਅਤੇ ਮਾਰਕੀਟ 'ਚ ਜਿਹੜੀ ਉਹ ਹੋਰ ਸੋਰਸਿਸ ਤੋਂ ਅਵੇਲੇਬਲ ਹੈ ਉਹਦੀ ਈਲਡ ਕਾਫੀ ਜ਼ਿਆਦਾ ਹੈ ਤਾਂ ਉਹਨੂੰ ਮੈਚ ਕਰਨਾ ਇੱਕ ਇਹ ਚੈਲੇਂਜਿੰਗ ਹੈ। ਤਾਂ ਉਹਨੂੰ ਕਿਵੇਂ ਮੈਚ ਕਰ ਸਕਦੇ ਹਾਂ, ਜਿਵੇਂ ਅਲੱਗ ਅਲੱਗ ਆਪਾਂ ਐਲਗੀ ਦੇ ਉਹਨੂੰ ਕਿਵੇਂ ਅਲੱਗ ਅਲੱਗ ਕੰਡੀਸ਼ਨਸ 'ਚ ਗਰੋ ਕਰ ਸਕਦੇ ਹਾਂ, ਜਿਵੇਂ ਉਹਦਾ ਜਿਵੇਂ ਟੈਂਪਰੇਚਰ ਇਨਕਰੀਜ਼ ਕਰ ਦਈਏ, ਡਿਕਰੀਜ਼ ਕਰ ਦਈਏ, ਜਾਂ ਹੋਰ ਜਿਵੇਂ ਉਹਦੀਆਂ ਅਲੱਗ ਕੰਡੀਸ਼ਨਸ ਆ, ਉਹਦੀ ਕਾਰਬਨ ਡਾਈਆਕਸਾਈਡ ਕਿੰਨੀ ਹੋਣੀ ਚਾਹੀਦੀ ਹੈ, ਆਕਸੀਜਨ ਕਿੰਨੀ ਹੋਣੀ ਚਾਹੀਦੀ ਹੈ, ਇਹ ਸਾਰੀਆਂ ਚੀਜ਼ਾਂ 'ਤੇ ਵੀ ਅਸੀਂ ਇਹਨੂੰ ਕਿਸ ਤਰੀਕੇ ਨਾਲ ਇਹਦੀ ਪ੍ਰੋਡਕਸ਼ਨ ਇਨਕਰੀਜ਼ ਕਰ ਸਕਦੇ ਹਾਂ ਤਾਂ ਕਿ ਇਹ ਕਮਰਸ਼ੀਅਲੀ ਵਾਇਬਲ ਹੋ ਸਕੇ।
ਕੀ ਕਾਰਨ ਦੇਖਦੇ ਹੋ ਕਿ ਸਾਇੰਸ ਦੇ ਖੇਤਰ 'ਚ ਓਨੇ ਪੰਜਾਬੀ ਵਿਦਿਆਰਥੀ ਨਹੀਂ ਜਿੰਨੇ ਹੋਣੇ ਚਾਹੀਦੇ?
ਮੈਨੂੰ ਲੱਗਦਾ ਫੋਕਸ ਘੱਟ ਹੈ ਇੱਥੇ ਮੋਸਟਲੀ, ਜਿਹੜੇ ਸਟੂਡੈਂਟਸ ਮੈਂ ਜਿਨ੍ਹਾਂ ਨੂੰ ਮਿਲੀ ਹਾਂ ਉਹਨਾਂ ਦਾ ਇਹੀ ਫੋਕਸ ਹੁੰਦਾ ਮੋਸਟਲੀ ਵੀ ਅਸੀਂ PR ਕਿਸ ਤਰੀਕੇ ਨਾਲ ਲੈ ਸਕਦੇ ਹਾਂ। ਪਰ ਇਹ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਸਮਝਣਾ ਕਿ PR ਕਿਸੇ ਵੀ, ਜਦੋਂ ਤੱਕ ਉਹ ਕਿਸੇ ਚੀਜ਼ 'ਚ ਡਿਗਰੀ ਹਾਸਿਲ ਨਹੀਂ ਕਰਦੇ, ਚਾਹੇ ਉਹ ਕੋਈ ਵੀ ਸਟੱਡੀ ਆ, ਨੋਟ ਈਵਨ PhD, ਬੈਚਲਰਸ ਹੈ, ਮਾਸਟਰਸ ਹੈ, ਉਦੋਂ ਤੱਕ PR ਨਹੀਂ ਮਿਲਦੀ ਜਦੋਂ ਤੱਕ ਤੁਹਾਡੇ ਹੱਥ 'ਚ ਡਿਗਰੀ ਨਹੀਂ, ਕਿਉਂਕਿ ਕਿਸੇ ਵੀ ਚੀਜ਼ ਦਾ ਕੋਈ ਸ਼ੋਰਟ ਫੋਰਮ ਨਹੀਂ ਹੁੰਦਾ ਹੈਗਾ, ਕੋਈ ਸ਼ੋਰਟ ਰਾਹ ਨਹੀਂ ਹੁੰਦਾ, ਅਤੇ ਆਪਾਂ ਨੂੰ ਕੁਛ ਲੈਣ ਲਈ ਮਤਲਬ ਕੁਛ ਖੋਣਾ ਪੈਂਦਾ, ਤਾਂ ਪੜ੍ਹਨਾ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ।
ਇੱਕ ਮੋਰੀ ਦੋ ਡਾਕੇ, ਜੇ ਕਿਤੇ PhD ਹੋਈ ਹੈ PR ਤਾਂ ਆਪੇ ਹੀ ਹੋ ਜਾਣੀ ਹੈ, ਪਰ ਉਹ ਗੱਲ ਵੱਖਰੀ ਹੈ ਕਿ ਇਹਨੂੰ 3-4 ਸਾਲ ਲੱਗ ਜਾਂਦੇ ਆ। ਅਤੇ ਤੁਸੀਂ ਥੋੜ੍ਹਾ ਜਿਹਾ ਸਾਨੂੰ ਇਹ ਵੀ ਦੱਸੋ ਕਿ ਸਾਇੰਸ ਦੇ ਖੇਤਰ 'ਚ ਜੇ ਕੋਈ ਵਿਦਿਆਰਥੀ ਭਾਰਤ ਤੋਂ ਆਉਣਾ ਚਾਹੁੰਦਾ ਉਹਦਾ ਪਾਥਵੇ ਕੀ ਹੋਊ, ਕਿਹੜੇ ਹੋਣਗੇ ਪੌੜੀਆਂ ਦੇ ਡੰਡੇ, ਕਿੱਦਾਂ ਕਿੱਦਾਂ ਉਹ ਕਰੇ? ਕਿਉਂਕਿ ਤੁਹਾਨੂੰ ਵੀ ਅਕਸਰ ਈਮੇਲਸ ਆਉਂਦੀਆਂ ਤੁਹਾਡੇ, ਹੋ ਸਕਦਾ ਜਿਹੜੇ ਜੂਨੀਅਰ ਸਟੂਡੈਂਟ ਹੋਣ ਥਾਪਰ ਦੇ ਜਾਂ ਪਟਿਆਲੇ ਦੇ, ਜਾਂ ਕਿਸੇ ਨੂੰ ਪਤਾ ਲੱਗਦਾ ਤੁਹਾਡਾ ਪ੍ਰੋਫਾਈਲ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਪਿਆ, ਉੱਥੋਂ ਤੁਹਾਡੇ ਨਾਲ ਸੰਪਰਕ ਸਾਧਿਆ ਜਾਂਦਾ ਹੋਣਾ?
ਹਾਂਜੀ ਬਿਲਕੁਲ, ਇੱਕ ਮੈਂ ਲਾਸਟ ਈਅਰ ਇੰਗਲਿਸ਼ ਟ੍ਰਿਬਿਊਨ 'ਚ ਵੀ ਆਰਟੀਕਲ ਦਿੱਤਾ ਸੀਗਾ ਜਦੋਂ ਮੈਨੂੰ ਈਮੇਲ ਆਉਂਦੀਆਂ ਸੀਗੀਆਂ ਕਿ ਆਪਾਂ PhD ਕਿਵੇਂ ਅਪਲਾਈ ਕਰਦੇ ਹਾਂ, ਅਤੇ ਉਹ 24 ਅਗਸਤ ਲਾਸਟ ਈਅਰ ਦਾ ਅਵੇਲੇਬਲ ਹੈ ਜੇ ਕਿਸੇ ਨੇ ਮਤਲਬ ਬਹੁਤ ਡਿਟੇਲਡ ਪੜ੍ਹਨਾ ਹੋਏ। ਪਰ ਮੇਨ ਇਹ ਹੈ ਕਿ ਮਤਲਬ ਤੁਹਾਨੂੰ ਈਮੇਲਸ ਕਰਨੀਆਂ ਪੈਂਦੀਆਂ ਨੇਗੀਆਂ ਕਿ ਤੁਸੀਂ ਕਿਸ ਚੀਜ਼ ਲਈ ਇੰਟਰਸਟਿਡ ਹੋ, ਫਿਰ ਤੁਹਾਨੂੰ ਉਹ ਪ੍ਰੋਜੈਕਟ ਬਣਾ ਕੇ ਪ੍ਰੋਫੈਸਰ ਨਾਲ ਯੂਨੀਵਰਸਿਟੀ 'ਚ ਡਿਸਕਸ ਕਰਨਾ ਪੈਂਦਾ ਕਿ ਆਈ ਐਮ ਇੰਟਰਸਟਿਡ ਇਨ ਡੂਇੰਗ ਦਿਸ ਥਿੰਗ, ਅਤੇ ਫਿਰ ਉਹ ਤੋਂ ਬਾਅਦ ਜੇ ਤੁਹਾਨੂੰ ਪ੍ਰੋਫੈਸਰ ਕੋਂਟੈਕਟ ਕਰਦਾ, ਫਿਰ ਉਹ ਤੋਂ ਬਾਅਦ ਤੁਹਾਡੀਆਂ ਸਕਾਈਪ ਇੰਟਰਵਿਊਜ਼ ਹੁੰਦੀਆਂ ਨੇਗੀਆਂ, ਫਿਰ ਅੱਗੇ ਤੁਸੀਂ ਯੂਨੀਵਰਸਿਟੀ ਦੇ ਸਕੋਲਰਸ਼ਿਪ ਅਪਲਾਈ ਕਰਦੇ ਹੋ। ਮਤਲਬ ਇਹਦੇ ਵਿੱਚ ਆਏ ਨਹੀਂ ਹੈਗਾ ਕਿ ਤੁਹਾਡਾ ਕੋਈ ਲਿੰਕ ਬੇਸਡ ਹੁੰਦਾ, ਤੁਹਾਡੀ ਐਪਲੀਕੇਸ਼ਨ ਇੱਕ ਪੂਲ 'ਚ ਜਾਂਦੀ ਹੈ ਜੋ ਆਲ ਓਵਰ ਵਰਲਡ ਦੀਆਂ ਉੱਥੇ ਐਪਲੀਕੇਸ਼ਨਸ ਹੁੰਦੀਆਂ, ਇੱਕ ਕੰਪੈਟੀਟਿਵ ਪ੍ਰੋਸੈਸ ਹੈ, ਅਤੇ ਉੱਥੋਂ ਦੀ ਫਿਰ ਤੁਹਾਨੂੰ ਮਤਲਬ ਜੇ ਤੁਹਾਡੀ ਐਪਲੀਕੇਸ਼ਨ ਸਕਸੈਸਫੁਲ ਹੁੰਦੀ ਹੈ ਤਾਂ ਮਤਲਬ ਤੁਸੀਂ ਚੂਜ਼ ਕੀਤੇ ਜਾਂਦੇ ਹੋ
ਜੀ। ਅਤੇ ਖੋਜ ਪੜਤਾਲ ਦਾ ਜਿਹੜਾ ਇੰਡੈਕਸ ਆ ਉਹ ਤਾਂ ਰਿਸਰਚ ਪੇਪਰ ਹੀ ਰਹਿੰਦੇ ਆ, ਅਤੇ ਅੱਗੇ ਜੇ ਕੱਲ੍ਹ ਨੂੰ ਨੌਕਰੀ ਕਰਨੀ ਆ ਤਾਂ ਉਹਦੇ 'ਚ ਵੀ ਇਹਨਾਂ ਦਾ ਅਹਿਮ ਯੋਗਦਾਨ ਹੋ ਸਕਦਾ। ਤੁਹਾਡੇ ਰਿਸਰਚ ਪੇਪਰਸ ਦਾ ਕੀ ਹਾਲ ਆ, ਕਿੱਥੇ ਕੁ ਤੱਕ ਗੱਲ ਪਹੁੰਚੀ, ਲਿਖਣੇ ਸ਼ੁਰੂ ਕਰਤੇ ਜਾਂ ਜ਼ਿਆਦਾ ਫੋਕਸ ਥੀਸਿਸ ਲਿਖਣ 'ਤੇ ਆ?
ਜ਼ਿਆਦਾ ਨਹੀਂ, ਦੋਨਾਂ 'ਤੇ ਆ, ਕਿਉਂਕਿ ਐਂ ਹੁੰਦਾ ਕਿ ਜੇ ਤੁਹਾਡੇ ਥੀਸਿਸ ਤੱਕ 3 ਰਿਸਰਚ ਪੇਪਰ ਹੋ ਜਾਣ ਤਾਂ ਤੁਸੀਂ ਥੀਸਿਸ ਬਾਏ ਪਬਲੀਕੇਸ਼ਨ ਕਰ ਸਕਦੇ ਹੋ। ਮਤਲਬ ਇਹ ਬਹੁਤ ਹੀ ਚੈਲੇਂਜਿੰਗ ਹੈ, ਸਪੈਸ਼ਲੀ ਲਾਸਟ ਈਅਰ, ਮਤਲਬ ਮੈਂਟਲੀ ਐਂਡ ਐਵਰੀਥਿੰਗ, ਲਾਈਕ ਯੂ ਸੈਡ ਇਟ ਟੇਕਸ ਐਵਰੀਥਿੰਗ ਆਊਟ ਫਰੋਮ ਯੂ। ਐਂਡ ਅਦਰ ਥਿੰਗ ਇਜ਼ ਕਿ ਮੈਂ ਜਦੋਂ ਰਿਸਰਚ ਪ੍ਰੋਜੈਕਟ ਆਪਣਾ ਮਾਸਟਰਸ ਦਾ ਕਰਦੀ ਸੀਗੀ ਉਦੋਂ ਮੇਰਾ ਇੱਕ ਪਬਲੀਕੇਸ਼ਨ ਆਇਆ ਸੀਗਾ, ਅਤੇ ਉਹ ਤੋਂ ਬਾਅਦ ਹੁਣ ਮੈਂ ਥਰਡ ਈਅਰ 'ਚ ਆਪਣਾ ਸੈਕਿੰਡ ਡਾਟਾ ਚੈਪਟਰ ਦਾ ਪਬਲੀਕੇਸ਼ਨ ਲਿਖ ਰਹੀ ਹਾਂ, ਅਤੇ ਉਹ ਤੋਂ ਬਾਅਦ ਸ਼ਾਇਦ ਆਈ ਹੋਪ ਕਿ ਮੇਰੇ 3 ਪਬਲੀਕੇਸ਼ਨ ਕੰਪਲੀਟ ਕਰਨ ਤੋਂ ਪਹਿਲਾਂ ਆ ਜਾਣ, ਬਟ ਪਤਾ ਨਹੀਂ, ਦੇਖੋਗੀ
ਜੀ। ਸਾਡੀਆਂ ਸ਼ੁਭ ਸ਼ਾਮਾਂ ਤੁਹਾਡੇ ਨਾਲ ਨੇ, ਅਤੇ ਜਾਂਦੇ ਜਾਂਦੇ ਕੋਈ ਸੁਨੇਹਾ ਜਾਂ ਕੋਈ ਇਹੋ ਜਿਹੀ ਗੱਲ ਜਿਹੜੀ ਰਹਿ ਗਈ ਹੋਵੇ ਅੱਜ ਨਾ ਕੀਤੀ ਗਈ ਹੋਵੇ?
ਬਸ ਮੈਂ ਇਹੀ ਕਹਿਣਾ ਚਾਹੂੰਗੀ ਸਾਰਿਆਂ ਨੂੰ ਕਿ ਜਿਹੜੇ ਵੀ PhD ਕਰਨਾ ਚਾਹੁੰਦੇ ਆ, ਪਹਿਲਾਂ ਤਾਂ ਇੱਕ ਗੱਲ ਕਿ ਇਸ ਚੀਜ਼ ਲਈ ਪੈਸ਼ਨ ਹੋਣਾ ਚਾਹੀਦਾ, ਕਿ ਇਹ ਬਹੁਤ ਹੀ ਸੌਖੀ ਚੀਜ਼ ਨਹੀਂ ਹੈਗੀ ਕਿ ਇੱਕ ਇਹ ਵੀ ਆਉਣ ਦਾ ਜ਼ਰੀਆ ਕਿ ਤੁਸੀਂ ਸੋਚਿਆ ਅਤੇ ਤੁਸੀਂ ਕਰ ਲਓਗੇ, ਕਿ ਇਹ ਬਹੁਤ ਜ਼ਿਆਦਾ ਤੁਹਾਡਾ ਮਤਲਬ ਟਾਈਮ ਲੈਂਦੀ ਹੈ, ਬਹੁਤ ਮੈਂਟਲ ਪ੍ਰੈਸ਼ਰ ਹੈ, ਬਟ ਇੰਪੋਸੀਬਲ ਨਹੀਂ ਹੈ। ਅਤੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਡੈਫੀਨੇਟਲੀ ਤੁਹਾਨੂੰ ਬਹੁਤ ਮਤਲਬ ਟਾਈਮ ਲੈ ਕੇ ਉਹਨੂੰ ਅਪਲਾਈ ਕਰੋ, ਅਤੇ ਡੈਫੀਨੇਟਲੀ ਇਟਸ ਪੋਸੀਬਲ ਐਂਡ ਯੂ ਕੈਨ ਡੂ ਇਟ।
ਜੀ ਬਹੁਤ ਬਹੁਤ ਮਿਹਰਬਾਨੀ ਨਾਪ੍ਰੀਤ, ਤੁਸੀਂ ਸਟੂਡੀਓ ਆਏ, ਮੈਨੂੰ ਬੜਾ ਚੰਗਾ ਲੱਗਿਆ, ਅਤੇ ਬੜੀਆਂ ਵਧੀਆ ਗੱਲਾਂ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀਆਂ ਕੀਤੀਆਂ। ਖਾਸ ਤੌਰ 'ਤੇ ਉਮੀਦ ਕਰਦਾ ਸਾਡੇ ਪੜ੍ਹਨ ਲਿਖਣ ਵਾਲੇ ਜਿਹੜੇ ਨੌਜਵਾਨ ਨੇ, ਵਿਦਿਆਰਥੀ ਵਰਗ ਆ, ਉਹਨਾਂ ਨੂੰ ਤੁਹਾਡੀਆਂ ਗੱਲਾਂ ਤੋਂ ਇੱਕ ਸੇਧ ਵੀ ਮਿਲੀ ਹੋਊਗੀ, ਪ੍ਰੇਰਣਾ ਵੀ ਮਿਲੀ ਹੋਊਗੀ, ਅਤੇ ਨਾਲ ਕੁਛ ਜਾਣਕਾਰੀ ਭਰਪੂਰ ਗੱਲਾਂ ਵੀ ਸੁਣਨ ਨੂੰ ਮਿਲੀਆਂ ਹੋਣਗੀਆਂ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ।
ਹਾਂਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
Tell us what you think. Rate this podcast on iTunes. It helps other people to find us.